ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
You're with SBS Radio.
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੋਸਤੋ, 13 ਫਰਵਰੀ ਨੂੰ ਵਰਲਡ ਰੇਡੀਓ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਹਰ ਸਾਲ ਰੇਡੀਓ ਦੀ ਉਸ ਤਾਕਤ ਨੂੰ ਸਲਾਮ ਕਰਦਾ ਹੈ ਜੋ ਸਾਨੂੰ ਸਿੱਖਣ, ਜਾਣਕਾਰੀ ਪ੍ਰਾਪਤ ਕਰਨ ਅਤੇ ਦੁਨੀਆ ਭਰ ਦੀਆਂ ਕਮਿਊਨਿਟੀਆਂ ਨੂੰ ਆਪਸ ਵਿੱਚ ਜੁੜਨ ਵਿੱਚ ਮਦਦ ਕਰਦੀ ਹੈ। ਯੂਨੈਸਕੋ ਨੇ 2011 ਵਿੱਚ ਇਸ ਦਿਨ ਨੂੰ ਵਿਸ਼ਵ ਪੱਧਰ ਤੇ ਮਨਾਉਣ ਲਈ ਮਨਜ਼ੂਰੀ ਦਿੱਤੀ ਸੀ ਅਤੇ ਅੱਜ ਵਰਲਡ ਰੇਡੀਓ ਡੇ ਦੇ ਸੰਬੰਧ ਵਿੱਚ ਸਾਡੇ ਨਾਲ ਮੌਜੂਦ ਹੈ ਇੱਕ ਅਜਿਹੀ ਆਵਾਜ਼ ਜਿਸ ਨੇ ਆਸਟ੍ਰੇਲੀਆ ਵਿੱਚ ਕਈ ਸਾਲਾਂ ਤੋਂ ਪੰਜਾਬੀ ਭਾਈਚਾਰੇ ਨਾਲ ਰੇਡੀਓ ਰਾਹੀਂ ਸਾਂਝ ਬਣਾਈ ਹੋਈ ਹੈ। ਸਾਡੇ ਨਾਲ ਮੌਜੂਦ ਹਨ ਅਮਰਦੀਪ ਕੌਰ ਜੀ। ਅਮਰਦੀਪ ਜੀ ਹਰਮਨ ਰੇਡੀਓ ਚ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਸਵਾਗਤ ਹੈ ਅਮਰਦੀਪ ਜੀ SBS ਪੰਜਾਬੀ ਤੇ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ।
ਤੇਜਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ, ਔਰ SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਅਮਰਦੀਪ ਜੀ, ਸ਼ੁਰੂਆਤ ਤਾਂ ਇਸੇ ਗੱਲ ਤੋਂ ਕਰਾਂਗੇ ਕਿ ਰੇਡੀਓ ਨਾਲ ਤੁਹਾਡੀ ਸਾਂਝ ਕਿਵੇਂ ਪਈ, ਕਦੋਂ ਤੁਹਾਡਾ ਇਹ ਸਫ਼ਰ ਸ਼ੁਰੂ ਹੋਇਆ, ਕਿ ਆਸਟ੍ਰੇਲੀਆ ਵਿੱਚ ਹੀ ਇਹਦੀ ਸ਼ੁਰੂਆਤ ਹੋਈ, ਥੋੜਾ ਜਿਹਾ ਰੇਡੀਓ ਨਾਲ ਆਪਣੇ ਜੁੜਾਵ ਬਾਰੇ ਦੱਸ ਦਿਓ।
ਹਾਂਜੀ ਜ਼ਰੂਰ, ਰੇਡੀਓ ਨਾਲ ਮੇਰਾ ਐਕਚੁਅਲੀ ਰਿਸ਼ਤਾ ਬਹੁਤ ਪੁਰਾਣਾ ਆ। ਮੈਂ 1997 ਦੇ ਵਿੱਚ ਆਲ ਇੰਡੀਆ ਰੇਡੀਓ ਜਲੰਧਰ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਔਰ ਉਦੋਂ ਮੈਂ ਉੱਥੇ ਜਿਹੜੀ ਪੋਸਟ ਸੀ ਅਨਾਊਂਸਰ ਦੀ, ਹੈ ਨਾ, ਕੈਜੂਅਲ ਅਨਾਊਂਸਰ ਦੀ। ਉਸ ਤੋਂ ਬਾਅਦ ਫਿਰ ਹੋਰ ਪ੍ਰੋਗਰਾਮਸ ਜਿਹੜੇ ਆ ਸ਼ੁਰੂ ਹੋਏ, ਹੈ ਨਾ, FM ਰੇਨਬੋ ਹੋਣ ਦੇ ਵਿੱਚ ਆਇਆ, ਕਿਉਂਕਿ ਉਸ ਤੋਂ ਪਹਿਲਾਂ FM ਚੈਨਲ ਜ਼ਰੂਰ ਸੀ ਪਰ ਇੱਕ ਕਮਰਸ਼ਲਾਈਜ਼ ਜਿਹੜਾ ਚੈਨਲ ਆ ਰੇਨਬੋ, ਹੈ ਨਾ, ਉਹ ਕਾਫੀ ਬਾਅਦ 'ਚ ਆਇਆ ਸੀਗਾ। ਔਰ ਉੱਥੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸ਼ੋਜ਼ ਸੀਗੇ ਜਿਹੜੇ ਕਿ ਮਾਡਰਨ ਜਿਹੜਾ ਇਰਾ ਰੇਡੀਓ ਦਾ, ਨਾ, ਉਹਦੇ ਬੇਸ ਤੇ ਸ਼ੁਰੂ ਹੋਏ ਸੀ। ਸੋ ਹਾਂਜੀ, ਬੜੀ ਪੁਰਾਣੀ ਹੈ ਸਾਂਝ, ਬੜਾ ਪੁਰਾਣਾ ਰਿਸ਼ਤਾ ਰੇਡੀਓ ਦੇ ਨਾਲ।
ਤੇ ਫਿਰ ਇਹ ਆਸਟ੍ਰੇਲੀਆ 'ਚ ਕਿਵੇਂ ਇਹਦਾ ਸਫ਼ਰ ਸ਼ੁਰੂ ਹੋਇਆ?
ਹਾਂਜੀ, ਅਸੀਂ 2008 ਦੇ ਵਿੱਚ ਅਸਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਏ ਸੀ, ਔਰ 2008 'ਚ ਜਦੋਂ ਅਸੀਂ ਆਸਟ੍ਰੇਲੀਆ ਆਏ ਹਾਂ ਤੇ ਆ ਕੇ ਤੁਹਾਨੂੰ ਪਤਾ ਹੈ ਜਿਹੜਾ ਵੀ ਕੋਈ ਪ੍ਰਵਾਸੀ ਹੈ, ਹੈ ਨਾ, ਉਹਦੇ ਲਈ ਆ ਕੇ ਪਹਿਲਾਂ ਸੈਟਲ ਹੋਣਾ ਪ੍ਰਾਇਓਰਿਟੀ ਹੁੰਦੀ ਆ, ਪਹਿਲ ਹੁੰਦੀ ਆ ਵੀ ਪਹਿਲਾਂ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪੈਰ ਜਮਾ ਲਈਏ ਤੇ ਫਿਰ ਜਿਹੜੀਆਂ ਹੋਰ ਚੀਜ਼ਾਂ ਆ ਉਹ ਸੈਕੰਡਰੀ ਹੋ ਜਾਂਦੀਆਂ। ਪਰ ਹਰ ਪ੍ਰਵਾਸੀ ਦੀ ਇੱਕ ਚੀਜ਼ ਜਿਹੜੀ ਉਹ ਸਾਂਝੀ ਇਹ ਹੁੰਦੀ ਆ ਕਿ ਉਹ ਜੋ ਕੁਛ ਪਿੱਛੇ ਛੱਡ ਆਇਆ, ਚਾਹੇ ਉਹ ਮਿੱਟੀ ਦੀ ਮਹਿਕ ਆ, ਚਾਹੇ ਆਪਣਾ ਕਲਚਰ ਆ, ਹੈ ਨਾ, ਜੋ ਵੀ, ਚਾਹੇ ਆਪਣੀ ਬੋਲੀ ਆ, ਉਹਨੂੰ ਮਤਲਬ ਦੂਸਰੇ ਮੁਲਕ ਦੇ ਵਿੱਚ, ਦੂਸਰੀ ਧਰਤੀ ਦੇ ਉੱਤੇ ਜਾ ਕੇ ਉਹ ਉਹੀ ਚੀਜ਼ਾਂ ਲੱਭਦਾ ਆ। ਤੇ ਇੱਕ ਕਹਿ ਲਓ ਕਿ ਜਦੋਂ ਦੂਸਰੀ ਧਰਤੀ ਦੇ ਉੱਤੇ ਜਾਂਦਾ ਆ ਤੇ ਇੱਕ ਅਲੱਗ ਤਰ੍ਹਾਂ ਦਾ ਉਹ ਵਿਰਾਗ ਵੀ ਹੰਢਾਉਂਦਾ ਆ, ਹੈ ਨਾ। ਤੇ ਇਸੇ ਤਰ੍ਹਾਂ ਜਦੋਂ ਮੈਂ ਵੀ ਇੱਥੇ ਆਈ ਹਾਂ ਤੇ ਮੈਨੂੰ ਲੱਗਦਾ ਸੀਗਾ ਕਿ ਕੋਈ ਮਤਲਬ ਇਹੋ ਜਿਹਾ ਪਲੇਟਫਾਰਮ ਹੋਵੇ ਜਿੱਥੇ ਸਾਡੀ ਬੋਲੀ ਸੁਣਨ ਨੂੰ ਮਿਲੇ, ਹੈ ਨਾ। ਉਦੋਂ SBS ਪੰਜਾਬੀ ਵੀ ਵੀਰਵਾਰ ਮੇਰਾ ਖਿਆਲ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ, ਮੈਂ ਉਹ ਵੀ ਬਹੁਤ ਸੁਣਦੀ ਸੀ, ਪਰ ਇਸ ਤੋਂ ਇਲਾਵਾ ਹੋਰ ਜਿਹੜੇ ਪਲੇਟਫਾਰਮ ਸੀ ਉਹ ਨਹੀਂ ਸੀ। ਤੇ ਹਰਮਨ ਰੇਡੀਓ ਦੇ ਬਾਰੇ 'ਚ ਮੈਨੂੰ ਪਤਾ ਲੱਗਿਆ ਸੀ, ਮੇਰੇ ਹਸਬੈਂਡ ਦੇ ਕਿਸੇ ਫਰੈਂਡ ਨੇ ਦੱਸਿਆ ਸੀ ਸਾਨੂੰ ਕਿ ਹਰਮਨ ਰੇਡੀਓ ਜਿਹੜਾ ਹੈ ਉਹ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਫਸਟ ਪੰਜਾਬੀ ਰੇਡੀਓ ਜਿਹੜਾ ਆ ਇੰਡੀਪੈਂਡੈਂਟ, ਹੈ ਨਾ, ਉਹ ਸ਼ੁਰੂ ਆ, ਔਰ ਤੁਸੀਂ ਜੇ ਕਦੇ ਸੁਣਿਓ ਉਸਨੂੰ ਤੇ ਜੇ ਤੁਸੀਂ ਆਪ ਚਾਹੁੰਦੇ ਵੀ ਆ, ਹੈ ਨਾ, ਵੀ ਰੇਡੀਓ ਦਾ ਹਿੱਸਾ ਬਣਨਾ ਤੇ ਤੁਸੀਂ ਬਣ ਸਕਦੇ ਹੋ। ਸੋ ਮੈਂ ਇੱਦਾਂ ਪਤਾ ਲੱਗਿਆ ਤੇ ਫਿਰ ਮੈਂ ਪਹਿਲਾਂ ਸੁਣਨਾ ਸ਼ੁਰੂ ਕੀਤਾ ਤੇ ਫਿਰ ਹੌਲੀ ਹੌਲੀ ਮੈਂ ਉਹਦਾ ਹਿੱਸਾ ਵੀ ਬਣੀ
ਜੀ। ਤੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਲੰਬੇ ਸਮੇਂ ਤੋਂ ਹੁਣ ਰੇਡੀਓ ਕਰ ਰਹੇ ਹੋ, ਕਿਸ ਤਰ੍ਹਾਂ ਦਾ ਲੱਗਦਾ ਵੀ ਪੰਜਾਬੀ ਭਾਈਚਾਰੇ 'ਚ ਰੇਡੀਓ ਨਾਲ ਕਿੰਨੀ ਸਾਂਝ ਹੈ, ਪੰਜਾਬੀ ਭਾਈਚਾਰੇ ਦੀ ਕਿੰਨੀ ਜੁੜਤ ਉਹਨਾਂ ਦੀ ਮਹਿਸੂਸ ਹੁੰਦੀ ਹੈ ਤੁਹਾਨੂੰ?
ਭਾਜੀ, ਮੈਨੂੰ ਤਾਂ ਹੁਣ ਐਂ ਲੱਗਦਾ ਕਿ ਹੁਣ ਤਾਂ ਪੰਜਾਬੀ ਭਾਈਚਾਰਾ ਜਿਹੜਾ ਆ ਉਹ ਰੇਡੀਓ ਦੇ ਨਾਲ ਕਾਫੀ ਗੂੜੀ ਸਾਂਝ ਰੱਖਦਾ, ਕਿਉਂਕਿ ਹੁਣ ਦੇਖਿਆ ਜਾਵੇ ਤਾਂ ਰੇਡੀਓ ਕਾਫੀ ਵੈਰਾਈਟੀ ਦੇ ਵਿੱਚ ਮਿਲਦੇ ਆ ਆਸਟ੍ਰੇਲੀਆ ਦੇ ਵਿੱਚ, ਹੈ ਨਾ। ਤੇ ਕੋਈ ਸਮਾਂ ਸੀਗਾ ਜਦੋਂ ਅਸੀਂ ਤਰਸਦੇ ਹੁੰਦੇ ਸੀਗੇ ਕਿ ਜਿੱਦਾਂ ਦਾ ਅਸੀਂ ਆਕਾਸ਼ਵਾਣੀ ਜਾਂ ਦੂਰਦਰਸ਼ਨ ਦੇ ਵਿੱਚ, ਕਿਉਂਕਿ ਸਾਡਾ ਸਮਾਂ ਉਹ ਸਮਾਂ ਆ ਜਦੋਂ ਅਸੀਂ ਦੂਰਦਰਸ਼ਨ ਜਾਂ ਆਕਾਸ਼ਵਾਣੀ ਦੋ ਹੀ ਸਾਧਨ ਹੁੰਦੇ ਸੀ ਸਾਡੇ ਕੋਲ, ਹੈ ਨਾ। ਤੇ ਹੁਣ ਜਦੋਂ ਆਪਾਂ ਇੱਥੇ ਆਏ ਹਾਂ, ਇੱਥੇ ਆ ਕੇ SBS ਜਾਂ ਫਿਰ ਕੁਛ ਐਥਨਿਕ ਕਮਿਊਨਿਟੀ ਰੇਡੀਓਜ਼ ਸੀਗੇ ਸਿਰਫ, ਉਹ ਵੀ ਇੱਕ ਘੰਟੇ ਦਾ ਕੋਈ ਪ੍ਰੋਗਰਾਮ ਕਦੇ ਕਦਾਈ, ਹੈ ਨਾ, ਸੁਣਨ ਨੂੰ ਮਿਲਦਾ ਸੀ। ਪਰ ਹੁਣ ਜਿੰਨੀ ਵੈਰਾਇਟੀ ਸਾਨੂੰ ਮਿਲਦੀ ਆ ਰੇਡੀਓ ਦੀ, ਤੇ ਮੈਨੂੰ ਲੱਗਦਾ ਕਿ ਹਰ ਉਮਰ ਵਰਗ ਆਪਣੀ ਜਿਹੜੀ ਦਿਲਚਸਪੀ ਜਾਂ ਰੁਚੀ ਦੇ ਅਨੁਸਾਰ ਰੇਡੀਓ ਜਿਹੜਾ ਆ ਉਹ ਚੁਣ ਸਕਦਾ ਆ ਕਿ ਹਾਂ ਮੇਰੀ ਪਸੰਦ ਦਾ ਆ ਰੇਡੀਓ ਆ, ਹਨਾ। ਤੇ ਬਹੁਤ ਮੈਨੂੰ ਲੱਗਦਾ ਆ ਕਿ ਹਾਂ ਲੋਕ ਜਿਹੜੇ ਆ, ਭਾਈਚਾਰਾ ਜਿਹੜਾ ਆ ਉਹ ਕਾਫੀ ਜੁੜਿਆ ਹੋਇਆ ਵੀ ਆ। ਔਰ ਸਭ ਤੋਂ ਵੱਧ ਜਿਹੜੀ ਮੈਨੂੰ ਲੱਗਦੀ ਹੁੰਦੀ ਆ ਚੰਗੀ ਗੱਲ, ਕਿ ਇਨਫੋਰਮੇਸ਼ਨ ਜਿਹੜੀ ਆ, ਜਾਣਕਾਰੀ ਜਿਹੜੀ ਆ, ਉਹ ਇੱਕ ਦੂਜੇ ਤੱਕ ਪਹੁੰਚਾਉਣ ਦਾ ਬਹੁਤ ਵਧੀਆ ਸਾਧਨ ਹੈ ਇਸ ਵੇਲੇ।
ਜੀ, ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਸਾਲਾਂ ਦੌਰਾਨ ਰੇਡੀਓ ਦੀ ਦੁਨੀਆ 'ਚ ਬਹੁਤ ਸਾਰੇ ਬਦਲਾਅ ਆਏ ਨੇ, ਤੇ
ਜੀ
ਜਿਹੜੀਆਂ ਆਡੀਅנסਿਸ ਦੀਆਂ ਚੁਆਇਸਿਸ ਹੈ ਉਹ ਡਿਫਰੈਂਟ ਹੋ ਸਕਦੀਆਂ, ਪਰ ਹਰ ਕਿਸੇ ਦੀ ਪੂਰਤੀ ਜੋ ਉਹਨਾਂ ਨੂੰ ਮਿਲ ਰਹੀ ਹੈ ਤਾਂ ਉਹ ਇੱਕ ਚੰਗੀ ਗੱਲ ਹੈ, ਖਾਸਕਰ ਇਨਫੋਰਮੇਸ਼ਨ ਦੇ ਰੂਪ 'ਚ।
ਜੀ ਜੀ ਬਿਲਕੁਲ
ਪਰ ਨਾਲ ਹੀ ਅੱਜ ਦੇ ਸਮੇਂ 'ਚ ਜੇ ਦੇਖਿਆ ਜਾਵੇ ਕਾਫੀ ਬਦਲਾਅ ਰੇਡੀਓਜ਼ ਦੇ ਤਾਂ ਆਏ ਹੀ ਨੇ, ਡਿਜੀਟਲ ਪਲੇਟਫਾਰਮਸ ਵੀ ਕਾਫੀ ਆ ਗਏ ਨੇ, ਤੇ ਤੁਹਾਨੂੰ ਲੱਗਦਾ ਇਹਦਾ ਕੋਈ ਰੇਡੀਓ ਤੇ ਅਸਰ ਪਿਆ ਹੈ, ਕੋਈ ਫਾਇਦਾ ਨੁਕਸਾਨ ਕਿਸੇ ਵੀ ਤਰੀਕੇ?
ਡਿਜੀਟਲ ਪਲੇਟਫਾਰਮ ਆਉਣ ਦੇ ਨਾਲ ਥੋੜਾ ਬਹੁਤਾ ਤਾਂ ਦੇਖੋ ਜ਼ਰੂਰ ਫਰਕ ਪੈਂਦਾ ਹੈ ਨਾ, ਕਿਉਂਕਿ ਰੇਡੀਓ ਜਿਹੜਾ ਹੈ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਰੇਡੀਓ ਸੁਣਦੇ ਹੁੰਦੇ ਸੀਗੇ ਤਾਂ ਸਾਡੇ ਲਈ ਬਹੁਤ ਰਿਲਾਇਬਲ ਇੱਕ ਸੋਰਸ ਸੀਗਾ ਇਹ ਇਨਫੋਰਮੇਸ਼ਨ ਦਾ। ਪਰ ਹੁਣ ਜਦੋਂ ਅਸੀਂ ਡਿਜੀਟਲ ਪਲੇਟਫਾਰਮਸ ਦੇਖਦੇ ਹਾਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਤਕਰੀਬਨ ਜਿੰਨੀ ਕੁ ਇਨਫੋਰਮੇਸ਼ਨ ਪਾਸ ਆਨ ਹੁੰਦੀ ਆ, ਇਵਨ ਕਿ ਜਿਹੜੇ ਵੱਡੇ ਪਲੇਟਫਾਰਮਸ ਚਾਹੇ ਰੇਡੀਓ ਆ ਚਾਹੇ ਟੀਵੀ ਹੈ, ਹਨਾ, ਇਹਨਾਂ ਦੇ ਉੱਤੇ ਵੀ ਇਹਨਾਂ ਦੇ ਆਪਣੇ ਸੋਸ਼ਲ ਮੀਡੀਆ ਪੇਜਿਸ ਹੈਗੇ ਆ, ਹਨਾ। ਤੇ ਅਲੱਗ ਤੋਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉੱਥੇ ਜਿਹੜੀ ਇਨਫੋਰਮੇਸ਼ਨ ਪਾਸ ਆਨ ਹੁੰਦੀ ਆ, ਉਹਨਾਂ ਦੇ ਨਾਲ ਦੂਸਰੇ ਜਿਹੜੇ, ਮਤਲਬ ਆਪਾਂ ਜਦੋਂ ਕਹਿੰਦੇ ਆ ਕਿ ਡਿਜੀਟਲ ਪਲੇਟਫਾਰਮਸ ਦੀ ਇੰਨੀ ਜ਼ਿਆਦਾ ਗਿਣਤੀ ਆ, ਤਾਂ ਉੱਥੇ ਨਾ ਕਿਤੇ ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਹੁੰਦਾ ਕਿ ਜਿਹੜੀ ਇਨਫੋਰਮੇਸ਼ਨ ਆ ਉਹ ਕਿੰਨੀ ਕੁ ਰਿਲਾਇਬਲ ਰਹਿੰਦੀ ਆ, ਜਾਂ ਲੋਕ ਕਿੱਦਾਂ ਇਸ ਚੀਜ਼ ਨੂੰ ਡਿਸਾਈਡ ਕਰਨ ਕਿ ਕਿਹੜੀ ਇਨਫੋਰਮੇਸ਼ਨ ਜਿਹੜੀ ਉਹ ਰਿਲਾਇਬਲ ਆ। ਕਿਤੇ ਨਾ ਕਿਤੇ ਇਹ ਚੀਜ਼ ਦੀ ਮੈਂ ਘਾਟ ਜ਼ਰੂਰ ਮਹਿਸੂਸ ਕਰਦੀ ਹਾਂ।
ਜੀ, ਤਾਂ ਆਪਾਂ ਗੱਲਾਂ ਕਰ ਰਹੇ ਸੀ ਰੇਡੀਓ ਦੀਆਂ, ਡਿਜੀਟਲ ਪਲੇਟਫਾਰਮਸ ਦੇ ਆਉਣ ਦੀਆਂ, ਇਹਦੇ ਨਾਲ ਨਾਲ ਜੇ ਗੱਲ ਕਰੀਏ ਤੁਹਾਡੇ ਸਫ਼ਰ ਦੀ, ਜਾਂ ਕਿਸ ਤਰ੍ਹਾਂ ਦੇ ਪ੍ਰੋਗਰਾਮਸ ਤੁਸੀਂ ਇੱਥੇ ਕਰਦੇ ਹੋ, ਥੋੜਾ ਜਿਹਾ ਉਹਦੇ ਬਾਰੇ ਦੱਸੋ, ਕਿਸ ਤਰ੍ਹਾਂ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ, ਕਿੱਦਾਂ ਉਸ ਪ੍ਰੋਗਰਾਮ ਵਾਸਤੇ ਤਿਆਰੀ ਹੁੰਦੀ ਹੈ?
ਹਾਂਜੀ ਜ਼ਰੂਰ। ਐਕਚੁਅਲੀ ਮੈਂ ਜਦੋਂ ਇੱਥੇ ਸ਼ੁਰੂ ਕੀਤਾ ਸੀ ਤੇ ਮੈਂ ਮਾਰਨਿੰਗ ਸ਼ੋ ਹਰਮਨ ਰੇਡੀਓ ਦੇ ਉੱਤੇ 8 ਤੋਂ 10 ਸਵੇਰੇ ਚੱਲਦਾ ਹੁੰਦਾ ਸੀ, ਸੋ ਲਹਿਰਾਂ ਪ੍ਰੋਗਰਾਮ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ। ਤੇ ਉਸ ਵੇਲੇ ਹਰਮਨ ਰੇਡੀਓ ਦਾ ਜਿਹੜਾ ਮੇਨ ਸਟੂਡੀਓ ਪਟਿਆਲਾ ਦੇ ਵਿੱਚ ਸੀਗਾ, ਔਰ ਪਟਿਆਲਾ ਤੋਂ ਹੀ ਜਿਹੜੀ ਟੀਮ ਸੀ ਉਹ ਰਨ ਕਰਦੀ ਸੀ, ਮੈਂ ਇੱਥੋਂ ਐਜ਼ ਅ ਪ੍ਰੈਜੈਂਟਰ ਜੁੜਦੀ ਸੀ, ਹਨਾ। ਤੇ ਉੱਥੋਂ ਵੀ ਮੇਰੇ ਨਾਲ ਕੋਈ ਨਾ ਕੋਈ ਕੋ ਪ੍ਰੈਜੈਂਟਰ ਹੁੰਦੇ ਸੀਗੇ ਤੇ ਅਸੀਂ ਇਕੱਠਾ ਪ੍ਰੋਗਰਾਮ ਕਰਦੇ ਸੀ। ਉਸ ਤੋਂ ਬਾਅਦ ਹੌਲੀ ਹੌਲੀ ਕਾਫੀ ਚੇਂਜਸ ਆਈਆਂ, ਟੀਮਸ ਬਦਲੀਆਂ, ਤੇ ਹੌਲੀ ਹੌਲੀ ਜਿਹੜੀ ਪ੍ਰਾਇਓਰਿਟੀ ਉਹ ਇਹ ਹੋ ਗਈ ਕਿ ਜਿਹੜੇ ਇੱਥੋਂ ਦੇ ਪ੍ਰੈਜੈਂਟਰ ਆ, ਹਨਾ, ਉਹ ਇੰਡੀਪੈਂਡੈਂਟ ਆਪਣਾ ਆਪਣਾ ਪ੍ਰੋਗਰਾਮ ਜਿਹੜਾ ਕਰਿਆ ਕਰਨਗੇ। ਹੌਲੀ ਹੌਲੀ ਅਲੱਗ ਅਲੱਗ ਸਿਟੀਜ਼ ਤੋਂ ਪ੍ਰੋਗਰਾਮ ਜਿਹੜਾ ਇੱਥੇ ਚੱਲਣਾ ਸ਼ੁਰੂ ਹੋਇਆ। ਤੇ ਮੈਨੂੰ ਯਾਦ ਹੈ ਮਿੰਟੂ ਬਰਾੜ ਹੋਰਾਂ ਦੇ ਨਾਲ ਅਸੀਂ ਕਈ ਸਿਲਸਿਲੇ ਕਰਦੇ ਹੁੰਦੇ ਸੀ, ਪਰ ਉਹ ਮਾਰਨਿੰਗ ਸ਼ੋ ਦਾ ਉਹ ਹਿੱਸਾ ਹੁੰਦੇ ਸੀ ਸਿਲਸਿਲੇ। ਸੋ ਮਾਰਨਿੰਗ ਸ਼ੋ ਜਿਹੜਾ ਤਕਰੀਬਨ 2 ਘੰਟੇ ਦਾ ਸ਼ੋ ਹੁੰਦਾ ਸੀਗਾ, ਜਿਹਦੇ ਵਿੱਚ ਅਸੀਂ ਡਿਫਰੈਂਟ ਸੈਗਮੈਂਟਸ ਕਰਦੇ ਸੀਗੇ। ਕੋਈ ਪ੍ਰੋਪਰਟੀ ਜਿਹੜੀ ਪ੍ਰੋਪਰਟੀ ਬਿਜ਼ਨਸ ਦੇ ਬੇਸਡ ਹੁੰਦਾ ਸੀਗਾ, ਕੋਈ ਜਿਹੜਾ ਆ ਕਲਚਰ ਦੇ ਬੇਸਡ ਹੁੰਦਾ ਸੀ, ਜਿਵੇਂ ਬੁਝਾਰਤਾਂ ਦਾ ਇੱਕ ਸਿਲਸਿਲਾ ਹੁੰਦਾ ਸੀਗਾ, ਇੱਕ ਪ੍ਰੋਪਰਟੀ ਬਿਜ਼ਨਸ ਜਿਹੜਾ ਉਹਦੇ ਉੱਤੇ, ਰੀਅਲ ਇਸਟੇਟ ਜਿਹੜਾ ਬਿਜ਼ਨਸ ਆ ਉਹਦੇ ਉੱਤੇ ਹੁੰਦਾ ਸੀਗਾ। ਫਿਰ ਮਾਈਗ੍ਰੇਸ਼ਨ ਦੇ ਬੇਸਡ ਵੀ, ਜਿਵੇਂ ਬਹੁਤ ਸਾਰੇ ਸਵਾਲ ਹੁੰਦੇ ਆ ਸਾਡੇ ਸਰੋਤਿਆਂ ਦੇ, ਹਨਾ, ਤੇ ਉਹਦੇ ਬੇਸਡ ਵੀ ਇੱਕ ਸੈਗਮੈਂਟ ਹੁੰਦਾ ਸੀਗਾ। ਸੋ ਕਾਫੀ ਕੁਝ ਹੁੰਦਾ ਸੀ, ਖਬਰਾਂ ਸੀ, ਖਬਰਾਂ ਦਾ ਇੱਕ ਸੈਗਮੈਂਟ ਸੀ। ਸੋ ਇਹ ਸਾਰੇ ਸੈਗਮੈਂਟਸ ਦਾ ਇੱਕ ਕਹਿ ਲਓ ਗੁਲਦਸਤਾ ਸੀਗਾ ਸਾਡਾ ਮਾਰਨਿੰਗ ਸ਼ੋ, ਔਰ ਹੁਣ ਵੀ ਚੱਲ ਰਿਹਾ। ਹੁਣ ਹਫਤੇ 'ਚ ਪਹਿਲਾਂ 7 ਦਿਨ ਹੁੰਦਾ ਸੀਗਾ, ਹੁਣ ਹਫਤੇ 'ਚ 3 ਦਿਨ ਹੁੰਦਾ ਆ ਹੁਣ। ਜੀ
ਜੀ ਤੁਸੀਂ ਜਿਹੜਾ ਤੁਹਾਡਾ ਐਕਸਪੀਰੀਅੰਸ ਇੱਥੇ ਰਿਹਾ ਰੇਡੀਓ ਦੇ ਨਾਲ, ਮਤਲਬ
ਜੀ
ਹਰ ਰੇਡੀਓ ਚੈਨਲ ਦੇ ਅਲੱਗ ਅਲੱਗ ਕੰਡੀਸ਼ਨਸ ਹੁੰਦੀਆਂ, ਅਲੱਗ ਅਲੱਗ ਤਰੀਕੇ ਨਾਲ ਉਹ ਕੰਮ ਕਰਦੇ ਨੇ, ਬਟ ਮੈਂ ਤੁਹਾਡੇ ਪਰਟੀਕੁਲਰ ਕਿਤੇ ਚੈਨਲ ਵਾਸਤੇ ਨਹੀਂ ਪੁੱਛ ਰਿਹਾ, ਤੁਹਾਡੇ ਓਵਰਆਲ ਐਕਸਪੀਰੀਅੰਸ ਦੇ ਹਿਸਾਬ ਨਾਲ ਜੇ ਮੈਂ ਪੁੱਛਾਂ, ਜਿਵੇਂ ਕੋਈ ਕਮਿਊਨਿਟੀ ਰੇਡੀਓਜ਼ ਹੋ ਗਏ, ਇਹਨਾਂ ਦੀ ਫੰਡਿੰਗ ਦੀ ਜਦੋਂ ਗੱਲ ਆਉਂਦੀ ਹੈ ਜਾਂ ਸਹਾਇਤਾ ਦੀ ਜਾਂ ਕਿਸੇ ਤਰ੍ਹਾਂ ਦੇ ਸਪੋਂਸਰਸ ਦੀ, ਕਿੰਨਾ ਮੁਸ਼ਕਿਲ ਹੈ, ਕਿੰਨੀਆਂ ਚੁਣੌਤੀਆਂ ਨੇ ਜਾਂ ਕਿੰਨੀਆਂ ਆਪਸ਼ਨਸ ਨੇ, ਕਿੰਨੇ ਮੌਕੇ ਨੇ ਇਸ ਫੀਲਡ 'ਚ ਅੱਗੇ ਵਧਣ ਦੇ, ਕਿੰਨਾ ਸੌਖਾ ਕਿੰਨਾ ਔਖਾ?
ਨਹੀਂ, ਇਹ ਚੀਜ਼ ਜਿਹੜੀ ਆ ਨਾ, ਮੈਂ ਇਹੀ ਕਹੂੰਗੀ ਵੀ ਆਸਟ੍ਰੇਲੀਆ ਦੇ ਵਿੱਚ ਅਜੇ ਜਿਹੜੇ ਰੇਡੀਓਜ਼ ਆ ਉਹ ਇੰਨੇ ਕੁ ਇੰਡੀਪੈਂਡੈਂਟ ਨਹੀਂ ਆ ਇਸ ਮਾਮਲੇ ਦੇ ਵਿੱਚ ਫਾਈਨੈਂਸ਼ੀਅਲੀ। ਸਪੌਂਸਰਸ ਦੀ ਵੀ ਜਦੋਂ ਗੱਲ ਹੁੰਦੀ ਆ ਤਾਂ ਮੈਨੂੰ ਜੋ ਰੇਡੀਓ ਦੇ ਬਾਰੇ 'ਚ ਪਤਾ ਲੱਗਦਾ ਆ ਕਿ ਜਦੋਂ ਹਰਮਨ ਰੇਡੀਓ ਸਟਾਰਟ ਹੋਇਆ ਸੀ ਉਦੋਂ ਆਪਣੀ ਕਮਿਊਨਿਟੀ ਬੜੀ ਘੱਟ ਸੀ, ਤੇ ਕਮਿਊਨਿਟੀ ਘੱਟ ਹੋਣ ਕਰਕੇ ਜਦੋਂ ਸ਼ੁਰੂ ਹੋਇਆ ਸੀਗਾ ਤੇ ਆਈ ਥਿੰਕ ਸਿਡਨੀ ਤੋਂ ਸ਼ੁਰੂ ਹੋਇਆ ਸੀਗਾ ਹਨਾ, ਤੇ ਸਿਡਨੀ ਦੇ ਵਿੱਚ ਸ਼ੁਰੂਆਤ ਹੋਣ ਤੋਂ ਬਾਅਦ ਸਪੌਂਸਰਸ ਨਾ ਹੋਣ ਕਰਕੇ ਜਿਹੜਾ ਰੇਡੀਓ ਆ ਉਹਦਾ ਡਿਜੀਟਲ ਰੂਪ ਜਿਹੜਾ ਉਹਨਾਂ ਨੂੰ ਅਪਣਾਉਣਾ ਪਿਆ, ਤੇ ਮੈਨੂੰ ਪਤਾ ਲੱਗਦਾ ਕਿ ਫ੍ਰੀਕੁਐਂਸੀ ਜਿਹੜੀ ਸੀਗੀ ਉਹ ਬੰਦ ਕਰਨੀ ਪਈ ਸੀ ਕਿਉਂਕਿ ਪਹਿਲਾਂ ਫ੍ਰੀਕੁਐਂਸੀ ਤੇ ਸ਼ੁਰੂ ਹੋਇਆ ਸੀ। ਇਸੇ ਕਰਕੇ ਸ਼ਾਇਦ ਵੀ ਸਪੌਂਸਰਸ ਨਹੀਂ ਮਿਲਦੇ ਸੀਗੇ, ਤੇ ਹੁਣ ਵੀ ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ ਮੀਡੀਆ ਪਲੇਟਫਾਰਮਸ ਹੈਗੇ ਆ ਜਾਂ ਰੇਡੀਓਜ਼ ਹੈਗੇ ਆ ਹਨਾ, ਸਪੌਂਸਰਸ਼ਿਪ ਦੀ ਇੱਕ ਵੱਡੀ ਘਾਟ ਮੈਨੂੰ ਲੱਗਦਾ ਮੈਂ ਮਹਿਸੂਸ ਕਰਦੀ ਹਾਂ। ਹੋ ਸਕਦਾ ਕੁਛ ਪਲੇਟਫਾਰਮਸ ਜਿਹੜੇ ਆ ਉਹ ਇਸ ਲੈਵਲ ਦੇ ਉੱਤੇ ਇਹਨਾਂ ਚੈਲੰਜਸ ਤੋਂ ਬਾਹਰ ਆ ਵੀ ਚੁੱਕੇ ਹੋਣ, ਪਰ ਅਜੇ ਵੀ ਇਹ ਚੀਜ਼ ਜਿਹੜੀ ਆਸਟ੍ਰੇਲੀਆ ਦੇ ਵਿੱਚ ਮੈਂ ਦੇਖਦੀ ਹਾਂ ਕਿ ਅਜੇ ਹੈਗੀ ਆ। ਕੈਨੇਡਾ ਦੇ ਵਿੱਚ ਇਹਨਾਂ ਚੀਜ਼ਾਂ ਤੇ ਮੈਨੂੰ ਲੱਗਦਾ ਲੋਕ ਪੁਰਾਣੇ ਗਏ ਹੋਏ ਆ, ਭਾਈਚਾਰਾ ਪੁਰਾਣਾ ਹੋ ਗਿਆ ਹਨਾ, ਤੇ ਉਹ ਲੋਕ ਕਾਫੀ ਇੰਡੀਪੈਂਡੈਂਟ ਹੈਗੇ ਆ ਇਸ ਮਾਮਲੇ 'ਚ। ਜੀ
ਜੇ ਮੈਂ ਇਸੇ ਗੱਲ ਨੂੰ ਅੱਗੇ ਲਿਜਾਂਦੇ ਹੋਏ ਇਹ ਪੁੱਛਾਂ ਵੀ ਕੀ ਰੇਡੀਓ ਦੀ ਜੌਬ ਕੋਈ ਆ ਕੇ ਨਵਾਂ ਵਿਅਕਤੀ ਕਰਨਾ ਚਾਹੇ ਇੱਥੇ ਆਉਣਾ ਚਾਹੇ ਤੇ ਕੁਝ ਇੱਕ ਗਵਰਨਮੈਂਟ ਆਰਗੇਨਾਈਜੇਸ਼ਨਸ ਨੇ ਉੱਥੇ ਫੁੱਲ ਟਾਈਮ ਜ਼ਰੂਰ ਹੋ ਸਕਦੀ ਹੈ, ਬਟ ਕੀ ਫੁੱਲ ਟਾਈਮ ਦੇ ਧਿਆਨ ਬਾਰੇ ਸੋਚ ਕੇ ਉਹ ਵਿਅਕਤੀ ਇੱਥੇ ਆਏ ਜਾਂ ਫਿਰ ਇਹ ਪਾਰਟ ਟਾਈਮਸ ਨੇ ਜਾਂ ਫਿਰ ਟੋਟਲੀ ਇੱਦਾਂ ਨੇ ਕਿ ਤੁਸੀਂ ਜਾ ਕੇ ਵਾਲੰਟੀਅਰ ਕਰਦੇ ਹੋ?
ਦੇਖੋ ਜਿਹੜਾ ਮੇਰਾ ਆਪਣਾ ਰੋਲ ਹੈ ਮੈਂ ਤਾਂ ਵਾਲੰਟੀਅਰ ਹੀ ਕਰ ਰਹੀ ਹਾਂ ਹਨਾ ਕਾਫੀ ਸਾਲਾਂ ਤੋਂ, ਤੇ ਮੈਨੂੰ ਇਹੀ ਚੀਜ਼ ਦਾ ਜਿਹੜਾ ਵੱਡਾ ਫਰਕ ਇੱਥੇ ਆ ਕੇ ਲੱਗਿਆ ਕਿਉਂਕਿ ਉੱਥੇ ਜਦੋਂ ਆਲ ਇੰਡੀਆ ਰੇਡੀਓ ਕਰਦੇ ਹਾਂ ਆਪਾਂ ਤੇ ਉਹ ਇੱਕ ਤਰ੍ਹਾਂ ਦੇ ਨਾਲ ਸਾਡਾ ਪ੍ਰੋਫੈਸ਼ਨਲ ਹਨਾ ਕੰਮ ਹੈ, ਔਰ ਅਸੀਂ ਜਿੰਨੇ ਘੰਟੇ ਉੱਥੇ ਤਾਂ ਮਤਲਬ ਸਾਡਾ ਐਂ ਹੁੰਦਾ ਹੀ ਸੀਗਾ ਕਿ 6 ਘੰਟੇ ਦੀ ਜੌਬ ਹੈ ਤੇ ਆਪਾਂ ਕਰਨੀ ਆ ਉਹ ਹਨਾ, ਪਰ ਇੱਥੇ ਤੁਸੀਂ ਜੌਬਸ ਸਮਝ ਕੇ ਜਦੋਂ ਆਪਾਂ ਸੋਚਦੇ ਹਾਂ ਕਿ ਹਾਂ ਕਿਹੜੇ ਪਲੇਟਫਾਰਮਸ ਆ ਜਿਨ੍ਹਾਂ ਦੇ ਉੱਤੇ ਅਸੀਂ ਜਾ ਕੇ ਫੁੱਲ ਟਾਈਮ ਕੰਮ ਕਰ ਸਕਦੇ ਹਾਂ ਔਰ ਉਹ ਕੰਮ ਜਿਹੜਾ ਪੇਡ ਹੋਊਗਾ ਹਨਾ ਅਸੀਂ ਅਰਨ ਕਰ ਸਕਦੇ ਹਾਂ, ਮੈਨੂੰ ਲੱਗਦਾ ਬਹੁਤ ਘੱਟ ਪਲੇਟਫਾਰਮਸ ਹੋਣਗੇ ਇੱਥੇ ਕਿ ਜਿਹੜੇ ਤੁਹਾਨੂੰ ਪੇ ਕਰਨਗੇ, ਪਰ ਫੁੱਲ ਟਾਈਮ ਅਜੇ ਵੀ ਮੈਨੂੰ ਲੱਗਦਾ ਚੈਲੰਜ ਹੈਗਾ ਇੱਥੇ ਰਹਿੰਦੇ ਹਾਂ ਇੱਕ ਦੋ ਪਲੇਟਫਾਰਮਸ ਨੂੰ ਛੱਡ ਕੇ। ਤੇ ਜੇ ਤੁਸੀਂ ਇੱਥੇ ਆ ਕੇ ਦੂਸਰਾ ਕੰਮ ਕਰਦੇ ਹੋ, ਹਾਂ ਆਪਣੇ ਸ਼ੌਕ ਦੇ ਲਈ ਵੀ, ਤੇ ਤੁਸੀਂ ਇਹ ਵੀ ਹੈ ਕਿ ਜਿਹੜਾ ਪ੍ਰੋਫੈਸ਼ਨ ਜਿਹੜਾ ਤੁਸੀਂ ਉੱਥੇ ਛੱਡ ਕੇ ਆਏ ਆ ਨਾ, ਤੇ ਉਹ ਪ੍ਰੋਫੈਸ਼ਨਲਿਜ਼ਮ ਇੱਕ ਤਰ੍ਹਾਂ ਦੇ ਨਾਲ ਤੁਹਾਡੇ ਅੰਦਰ ਤਾਂ ਹੁੰਦਾ ਹੀ ਆ, ਤੁਸੀਂ ਜਿਹੜੀ ਚੀਜ਼ ਕਰਦੇ ਹੋ ਤੁਹਾਡੀ ਇੱਕ ਤਰ੍ਹਾਂ ਦੀ ਉਹ ਸਟਰੈਂਥ ਆ, ਸਕਿੱਲ ਆ ਹਨਾ, ਤੇ ਟੈਲੈਂਟ ਆ ਤੁਹਾਡਾ, ਸੋ ਉਹਨੂੰ ਬਰਕਰਾਰ ਰੱਖਣ ਦੇ ਲਈ ਤੁਸੀਂ ਜੇ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਰਨਾ ਚਾਹੀਦਾ ਵੀ ਆ, ਪਰ ਜੇ ਫੁੱਲ ਟਾਈਮ ਅਪਰਚੁਨਿਟੀਜ਼ ਕਿਤੇ ਨਾ ਕਿਤੇ ਤੁਹਾਨੂੰ ਮਿਲਦੀਆਂ। ਸਾਡੇ ਇੱਥੇ ਸਭ ਤੋਂ ਵੱਡੀ ਸਮੱਸਿਆ ਤੇਜਿੰਦਰ ਜੀ ਇੱਕ ਇਹ ਹੈ ਕਿ ਜਦੋਂ ਅਸੀਂ ਉੱਥੋਂ ਇੱਥੇ ਆਉਂਦੇ ਹਾਂ ਤਾਂ ਸਾਡੀ ਨਾ ਜਿਹੜੀ ਬੱਚਿਆਂ ਦੀ ਰਿਸਪੋਂਸਿਬਿਲਿਟੀਜ਼ ਆ ਹਨਾ ਉਹ ਵੀ ਵੱਡੀਆਂ ਹੁੰਦੀਆਂ, ਤੇ ਜਦੋਂ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ ਤੁਸੀਂ ਤੁਹਾਡੇ ਬੱਚੇ ਛੋਟੇ ਆ ਤਾਂ ਛੋਟੇ ਬੱਚਿਆਂ ਦੇ ਨਾਲ ਫੁੱਲ ਟਾਈਮ ਤੁਸੀਂ ਕੋਈ ਵੀ ਜੌਬ ਦੇਖ ਲਓ ਹਨਾ ਉਹ ਕਰਨੀ ਤੁਹਾਡੇ ਲਈ ਵੱਡਾ ਚੈਲੰਜ ਹੁੰਦੀ ਹੈ, ਚਾਹੇ ਉਹ ਰੇਡੀਓ ਦੀ ਜੌਬ ਹੈ ਚਾਹੇ ਕੋਈ ਹੋਰ ਜੌਬ ਹੈ, ਸੋ ਇਸ ਕਰਕੇ ਸਾਨੂੰ ਥੋੜਾ ਜਿਹਾ ਪਾਰਟ ਟਾਈਮ ਹੀ ਸੋਚਣਾ ਪੈਂਦਾ ਪਹਿਲਾਂ ਪਹਿਲਾਂ ਜਿੰਨੀ ਦੇਰ ਤੱਕ ਬੱਚੇ ਜਿਹੜੇ ਵੱਡੇ ਨਹੀਂ ਹੋ ਜਾਂਦੇ, ਸੋ ਇਹ ਜ਼ਰੂਰੀ ਵੀ ਹੈ। ਜੀ
ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਹੀ ਹੁਣ ਜੇ ਆਪਾਂ ਆਪਣੀਆਂ ਆਡੀਅੰਸਿਸ ਦੀ ਗੱਲ ਕਰ ਲਈਏ ਤਾਂ ਜਿਹੜੇ ਪ੍ਰਵਾਸੀ ਨੇ ਇੱਥੇ ਜਾਂ ਪ੍ਰਵਾਸੀ ਪੰਜਾਬੀ ਨੇ ਉਹਨਾਂ ਲਈ ਰੇਡੀਓ ਕਿਹੋ ਜਿਹੀ ਭੂਮਿਕਾ ਨਿਭਾਉਂਦਾ ਹੈ ਜਾਂ ਨਿਭਾ ਸਕਦਾ ਹੈ, ਤੇ ਆਪਣੀ ਜੋ ਪੰਜਾਬੀ ਸਰੋਤੇ ਨੇ ਉਹਨਾਂ ਦੀ ਸਭ ਤੋਂ ਵੱਡੀ ਲੋੜ ਤੁਹਾਨੂੰ ਲੱਗਦਾ ਕਿ ਕੀ ਹੈ?
ਹਾਂਜੀ, ਅਸਲ 'ਚ ਜਿਹੜਾ ਰੇਡੀਓ ਆ ਮੈਨੂੰ ਕਈ ਵਾਰ ਐਂ ਲੱਗਦਾ ਹੁੰਦਾ ਕਿ ਪ੍ਰਵਾਸੀਆਂ ਦੇ ਲਈ ਤਾਂ ਇੱਕ ਥੈਰੇਪੀ ਆ। ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਕਿ ਜਿਹੜੇ ਸਾਡੇ ਪੇਰੈਂਟਸ ਇੱਥੇ ਆਉਂਦੇ ਆ ਹਨਾ, ਕਿਉਂਕਿ ਬੱਚੇ ਜਿਹੜੇ ਆ ਵਰਕਿੰਗ ਆ ਔਰ ਹੋਰ ਬਹੁਤ ਤਰ੍ਹਾਂ ਦੀਆਂ ਉਹਨਾਂ ਦੀਆਂ ਰਿਸਪੋਂਸਿਬਿਲਿਟੀਜ਼ ਹੈਗੀਆਂ ਆ, ਪਰ ਜਿਹੜੇ ਪੇਰੈਂਟਸ ਆ ਉਹ ਸਾਡੇ ਵਾਂਗੂ ਹੀ ਜਦੋਂ ਅਸੀਂ ਪਹਿਲਾਂ ਪਹਿਲਾਂ ਇੱਥੇ ਆਏ ਹਾਂ ਤੇ ਅਸੀਂ ਵੀ ਉਦਰੇਵਾਂ ਹੰਢਾਇਆ, ਤੇ ਓਦਾਂ ਦਾ ਹੀ ਉਦਰੇਵਾਂ ਜਿਹੜਾ ਨਾ ਉਹ ਪੇਰੈਂਟਸ ਵੀ ਹੰਢਾਉਂਦੇ ਆ, ਤੇ ਉਹਨਾਂ ਨੂੰ ਜਦੋਂ ਤੱਕ ਕੋਈ ਚੀਜ਼ ਇੱਦਾਂ ਦੀ ਨਹੀਂ ਲੱਭਦੀ ਜਿਸ ਦੇ ਵਿੱਚ ਉਹ ਸਕੂਨ ਹਾਸਲ ਕਰ ਸਕਣ ਜਾਂ ਜਿਹਦੇ ਵਿੱਚ ਉਹਨਾਂ ਨੂੰ ਆਪਣਾ ਪਨ ਜਿਹੜਾ ਮਹਿਸੂਸ ਹੋਵੇ, ਤਾਂ ਉਦੋਂ ਤੱਕ ਉਹ ਬੜੇ ਉਦਾਸ ਰਹਿੰਦੇ ਆ, ਤੇ ਮੈਨੂੰ ਲੱਗਦਾ ਕਿ ਰੇਡੀਓ ਜਿਹੜਾ ਹੈ ਨਾ ਉਹ ਉਹਨਾਂ ਦੀ ਇਸ ਭੁੱਖ ਦੀ ਤ੍ਰਿਪਤੀ ਵੀ ਕਰਵਾਉਂਦਾ ਆ। ਦੂਸਰੀ ਗੱਲ ਜਿਵੇਂ ਤੁਸੀਂ ਕੀਤੀ ਆ ਕਿ ਰੇਡੀਓ ਦੇ ਰਾਹੀਂ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਅਸੀਂ ਕਹਿੰਦੇ ਆ ਕਿ ਸਾਡੇ ਆਪਣੇ ਭਾਈਚਾਰੇ ਦੇ ਬਹੁਤ ਸਾਰੇ ਮਸਲੇ ਆ, ਹਨਾ, ਉਹਨਾਂ ਦੇ ਉੱਤੇ ਗੱਲਬਾਤ ਹੁੰਦੀ ਆ, ਬਹੁਤ ਸਾਰੀ ਜਾਣਕਾਰੀ, ਜਿਹੜੇ ਰੂਲਸ ਕਈ ਵਾਰ ਹੁੰਦਾ ਕਿ ਸਾਨੂੰ ਪਤਾ ਆ ਨਹੀਂ ਪਤਾ, ਪਰ ਰੇਡੀਓ ਦੇ ਰਾਹੀਂ ਜਦੋਂ ਕੋਈ ਵੀ ਗੱਲਬਾਤ ਕਿਸੇ ਵੀ ਮਸਲੇ ਦੇ ਉੱਤੇ ਹੁੰਦੀ ਆ, ਤੇ ਉਹਦੇ ਨਾਲ ਅਵੇਅਰਨੈਸ ਬਹੁਤ ਵੱਧਦੀ ਆ, ਜਾਗਰੂਕਤਾ ਪੈਦਾ ਹੁੰਦੀ ਆ।
ਜੀ ਬਿਲਕੁਲ, ਤੇ ਲੰਬਾ ਸਮਾਂ ਹੋ ਗਿਆ ਤੁਹਾਨੂੰ ਅਮਰਦੀਪ ਜੀ ਤੁਸੀਂ ਰੇਡੀਓ ਨਾਲ ਇੱਥੇ ਜੁੜੇ ਹੋਏ ਹੋ। ਇਸ ਦੌਰਾਨ ਤੁਹਾਡੇ ਪਿਛਲੇ ਕੁਝ ਸਾਲਾਂ ਦੇ ਦੌਰਾਨ ਆਸਟ੍ਰੇਲੀਆ ਦੇ ਵਿੱਚ ਕੋਈ ਐਸਾ ਇਨਸੀਡੈਂਟ ਜਾਂ ਕੋਈ ਐਸੀ ਗੱਲ ਕਿਸੇ ਵੀ ਵੇਲੇ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋ, ਜੋ ਤੁਹਾਨੂੰ ਬਹੁਤ ਦਿਲ ਨੂੰ ਛੂ ਗਈ ਹੋਵੇ ਜਾਂ ਬਹੁਤ ਅੱਛੀ ਲੱਗੀ ਹੋਵੇ, ਕੋਈ ਐਸਾ ਐਕਸਪੀਰੀਅੰਸ ਰੇਡੀਓ ਦਾ?
ਹਾਂਜੀ, ਐਕਸਪੀਰੀਅੰਸ ਤਾਂ ਮੈਨੂੰ ਲੱਗਦਾ ਕਾਫੀ ਹੋਣੇ ਆ, ਪਰ ਇਸ ਵੇਲੇ ਇੱਕਦਮ ਸ਼ਾਇਦ ਕੁਝ ਯਾਦ ਨਾ ਵੀ ਆਵੇ। ਦੇਖੋ, ਐਕਸਪੀਰੀਅੰਸ ਇਹੀ ਹੈ ਕਿ ਜਦੋਂ ਤੁਸੀਂ ਨਿੱਠ ਕੇ ਕੰਮ ਕਰਦੇ ਆ, ਹਨਾ, ਹੁਣ ਚਾਹੇ ਕਿ ਵਾਲੰਟੀਅਰ ਆ, ਪਰ ਫਿਰ ਵੀ ਜਦੋਂ ਤੁਸੀਂ ਥੋੜਾ ਬਹੁਤਾ ਵੀ ਯੋਗਦਾਨ ਪਾਉਂਦੇ ਆ, ਤਾਂ ਕੁਝ ਲੋਕ ਜਿਹੜੇ ਆ ਉਹ ਤੁਹਾਡੇ ਨਾਲ ਜ਼ਰੂਰ ਜੁੜ ਜਾਂਦੇ ਆ। ਔਰ ਮੈਨੂੰ ਬਹੁਤ ਖੁਸ਼ੀ ਆ ਇਸ ਗੱਲ 'ਚ ਕਿ ਕੁਝ ਜਿਹੜੇ ਲਿਸਨਰਸ ਆ ਨਾ, ਉਹ ਮੇਰੇ ਤੋਂ ਬੜੀ ਵੱਡੀ ਉਮਰ ਦੇ ਆ, ਔਰ ਉਹ ਮੇਰੇ ਨਾਲ ਇੰਨਾ ਨੇੜਿਓਂ ਜੁੜੇ ਹੋਏ ਆ ਕਿ ਜਦੋਂ ਕਦੇ ਸਾਡਾ ਸ਼ੋਅ ਜਿਹੜਾ ਆ ਉਹ ਨਹੀਂ ਬ੍ਰੌਡਕਾਸਟ ਹੁੰਦਾ, ਹਨਾ, ਤੇ ਉਹ ਪਰਸਨਲੀ ਮੈਸੇਜ ਪਾ ਕੇ ਪੁੱਛਦੇ ਆ ਕਿ ਤੁਸੀਂ ਅੱਜ ਆਏ ਨੇ, ਅਸੀਂ ਵੇਟ ਕਰ ਰਹੇ ਸੀਗੇ, ਜਾਂ ਕੋਈ ਇਨਫੋਰਮੇਸ਼ਨ ਨਹੀਂ ਆਈ ਉਹਦੀ, ਹਨਾ, ਤੇ ਮੈਨੂੰ ਇਸ ਚੀਜ਼ ਦੇ ਨਾਲ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ, ਹਨਾ, ਜੋ ਆਪਾਂ ਕਰ ਰਹੇ ਹਾਂ ਘੱਟੋ ਘੱਟ, ਮਤਲਬ ਇਹ ਨਹੀਂ ਜ਼ਰੂਰੀ ਹੁੰਦਾ ਕਿ ਕਿੰਨੀ ਗਿਣਤੀ ਦੇ ਵਿੱਚ ਲੋਕ ਤੁਹਾਨੂੰ ਸੁਣਦੇ ਆ ਜਾਂ ਕਿੰਨੀ ਗਿਣਤੀ ਦੇ ਵਿੱਚ, ਹਨਾ, ਲੋਕ ਤੁਹਾਡੀ ਉਡੀਕ ਕਰਦੇ ਆ, ਪਰ ਚਲੋ ਜਿਹੜੇ ਵੀ ਕਰਦੇ ਆ, ਮੈਨੂੰ ਲੱਗਦਾ ਕਿ ਚਲੋ ਸਾਡਾ ਉਹ ਕੰਮ ਕਰਨਾ ਸਾਰਥਕ ਹੋ ਜਾਂਦਾ ਸ਼ਾਇਦ। ਮੈਨੂੰ ਨਾ ਉਹ ਪੁਰਾਣਾ ਟਾਈਮ ਯਾਦ ਆ ਰਿਹਾ ਜਦੋਂ ਸਾਡੀਆਂ ਜਿਹੜੀਆਂ ਅਨਾਉਂਸਮੈਂਟਸ ਹੁੰਦੀਆਂ, ਹਨਾ, ਤੇ ਉਹ ਅਨਾਉਂਸਮੈਂਟਸ ਸਾਨੂੰ ਹਰ ਸੈਗਮੈਂਟ ਤੋਂ ਬਾਅਦ ਉੱਥੇ ਕਰਨੀਆਂ ਪੈਂਦੀਆਂ, ਤੇ ਆਪਾਂ FM ਤੇ ਹੋਈ, FM ਦੀ ਅਲੱਗ ਅਨਾਉਂਸਮੈਂਟ ਹੈ, ਤੇ ਜਿਹੜਾ ਮੇਨ ਰੀਜਨਲ ਚੈਨਲ ਆ, ਰੀਜਨਲ ਦੀ ਮੈਂ ਇੱਕ ਅਨਾਉਂਸਮੈਂਟ ਤੁਹਾਨੂੰ ਕਰਕੇ ਵੀ ਸੁਣਾ ਦਿੰਦੀ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 kHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ।
ਕਿਆ ਬਾਤ ਹੈ ਜੀ, ਬਿਲਕੁਲ ਪੁਰਾਣੀਆਂ ਯਾਦਾਂ
ਹਾਂਜੀ
ਤਾਜ਼ੀਆਂ ਹੋ ਗਈਆਂ ਨੇ ਤੁਹਾਡੀ।
ਹਾਂਜੀ
ਬਿਲਕੁਲ, ਲੰਬਾ ਸਮਾਂ ਹੈ ਜੀ ਰੇਡੀਓ ਤੋਂ ਸ਼ੁਰੂਆਤ ਹੋਈ, ਤੇ ਕਿਸ ਤਰੀਕੇ ਨਾਲ ਪਿਛਲੇ ਕਹਿ ਲਈਏ 5 ਦਸ਼ਕਾਂ ਚ ਸਮਾਂ ਜੋ ਬਦਲਿਆ, ਅਸੀਂ ਬਹੁਤ ਤੇਜ਼ੀ ਨਾਲ ਇਹਨੂੰ ਬਦਲਦੇ ਦੇਖਿਆ। ਰੇਡੀਓ, ਟ੍ਰਾਂਜ਼ਿਸਟਰ ਤੋਂ ਲੈ ਕੇ ਟੈਲੀਵਿਜ਼ਨ, ਤੇ ਫਿਰ ਹੁਣ ਸੋਸ਼ਲ ਮੀਡੀਆ ਤੇ ਚੀਜ਼ਾਂ ਆਉਣ ਲੱਗ ਗਈਆਂ, ਜੋ ਇਨਫੋਰਮੇਸ਼ਨ ਹੈ ਉਹ ਲੋਕਾਂ ਨੂੰ ਮਿਲਣ ਲੱਗ ਪਈ ਹੈ। ਤੇ ਇਸ ਵੇਲੇ ਇਸ ਵਾਰ ਵੀ ਜੋ ਵਰਲਡ ਰੇਡੀਓ ਡੇ 2026 ਹੈ, ਇਹਦਾ ਥੀਮ ਰੱਖਿਆ ਗਿਆ ਰੇਡੀਓ ਐਂਡ ਆਰਟੀਫਿਸ਼ਲ ਇੰਟੈਲੀਜੈਂਸ। ਇਹਦੇ ਬਾਰੇ
ਜੀ
ਤੁਸੀਂ ਕੀ ਸੋਚਦੇ ਹੋ ਵੀ ਰੇਡੀਓ ਤੇ ਆਰਟੀਫਿਸ਼ਲ ਇੰਟੈਲੀਜੈਂਸ ਕਿਸ ਤਰ੍ਹਾਂ ਦਾ ਸੰਬੰਧ ਹੋ ਸਕਦਾ ਹੈ? ਕੀ ਇਹ ਆਰਟੀਫਿਸ਼ਲ ਇੰਟੈਲੀਜੈਂਸ ਜੋ ਸਾਡੇ ਹਰ ਖੇਤਰ ਵਿੱਚ ਇਸ ਵੇਲੇ ਆ ਰਹੀ ਹੈ, ਇਹਦਾ ਰੇਡੀਓ ਤੇ ਕਿਸ ਤਰ੍ਹਾਂ ਦਾ ਇੰਪੈਕਟ ਹੋ ਸਕਦਾ ਹੈ, ਪੋਜ਼ਿਟਿਵ ਨੈਗੇਟਿਵ, ਕੀ ਸੋਚ ਹੈ ਇਹਦੇ ਬਾਰੇ ਤੁਹਾਡੀ?
ਦੇਖੋ, ਜੇ ਪੋਜ਼ਿਟਿਵ ਇਹਦਾ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਜਿਹੜੀ ਗ੍ਰਾਫਿਕਸ ਦੀ ਲੋੜ ਹੁੰਦੀ ਸੀਗੀ, ਹਨਾ, ਤੇ ਜਾਂ ਫਿਰ ਸਕ੍ਰਿਪਟਸ ਦੀ ਲੋੜ ਹੁੰਦੀ ਸੀਗੀ, ਤਾਂ ਉਹਦੇ ਵਿੱਚ ਕਾਫੀ ਹੈਲਪਿੰਗ ਹੈ ਮੈਨੂੰ ਲੱਗਦਾ AI। ਪਰ ਦੂਜੇ ਪਾਸੇ ਜਦੋਂ ਅਸੀਂ ਇਹਦਾ ਨਕਾਰਾਤਮਕ ਜਾਂ ਨੈਗੇਟਿਵ ਪਾਰਟ ਦੇਖਦੇ ਹਾਂ, ਤਾਂ ਉਹ ਇਹੀ ਆ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਰਿਲਾਇਬਿਲਿਟੀ, ਹਨਾ, ਉਹ ਚੀਜ਼ ਜਿਹੜੀ ਆ ਕਿ ਇਹ ਚੀਜ਼ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਊਗੀ, ਰਿਸਰਚ ਜਿਹੜੀ ਆ ਹੋਰ ਜ਼ਿਆਦਾ ਡੀਪ ਕਰਨੀ ਪਊਗੀ ਕਿ ਕਿਸੇ ਕੰਟੈਂਟ ਨੂੰ ਜਦੋਂ ਤੁਸੀਂ ਪ੍ਰੈਜ਼ੈਂਟ ਕਰ ਰਹੇ ਹੋ ਤਾਂ, ਹਨਾ, ਉਹ ਕੰਟੈਂਟ ਜਿਹੜਾ ਆ ਕਿਸ ਲੈਵਲ ਤੱਕ ਸਹੀ ਜਾ ਰਿਹਾ ਆ, ਹਨਾ, ਤੇ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਥੋੜੀਆਂ ਜੀਆਂ ਖਤਰਨਾਕ ਵੀ ਆ।
ਬਿਲਕੁਲ, ਔਰ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ, ਤੇ ਬਦਲਾਅ ਜਿਹੜੇ ਨੇ ਇਹ ਲਗਾਤਾਰ ਆ ਰਹੇ ਨੇ। ਕਿਹੜੀ ਚੀਜ਼ ਨੇ ਕਿੱਧਰ ਨੂੰ ਜਾਣਾ, ਇਹ ਆਉਣ ਵਾਲੇ ਸਮੇਂ 'ਚ ਜ਼ਰੂਰ ਸਾਨੂੰ ਪਤਾ ਲੱਗੇਗਾ। ਪਰ ਰੇਡੀਓ ਜੋ ਸ਼ੁਰੂਆਤ ਤੋਂ ਹੀ ਸਾਡੇ ਨਾਲ ਹੈ, ਜੋ ਇੱਕ ਆਵਾਜ਼ ਦੇ ਜ਼ਰੀਏ ਲੋਕਾਂ ਤੱਕ ਸਾਡੀ ਪਹੁੰਚ ਹੁੰਦੀ ਹੈ, ਮੈਨੂੰ ਲੱਗਦਾ ਹੈ ਕਿ ਇਹ ਲੰਬੇ ਸਮੇਂ ਤੱਕ ਇੱਦਾਂ ਹੀ ਬਣੀ ਰਹੇਗੀ। ਤੇ ਉਮੀਦ ਵੀ ਇਹੀ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਆਵਾਜ਼ ਨਾਲ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਨਾਲ ਸਾਂਝ ਬਣਾਈ ਹੋਈ ਹੈ, ਇਸੇ ਤਰ੍ਹਾਂ ਅੱਗੇ ਵੀ ਬਣਾਈ ਰੱਖੋਗੇ। ਬਹੁਤ ਬਹੁਤ ਸ਼ੁਕਰੀਆ ਅਮਰਦੀਪ ਜੀ SBS ਪੰਜਾਬੀ ਨਾਲ ਗੱਲਬਾਤ ਕਰਨ ਲਈ।
ਹਾਂਜੀ, ਤੁਹਾਡਾ ਬਹੁਤ ਸ਼ੁਕਰੀਆ ਤੇਜਿੰਦਰ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।